ਵਾਰ 18ਵੀਂ ਦੀ ਪੌੜੀ 11ਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਓਅੰਕਾਰ ਆਕਾਰ ਕਰ ਮੱਖੀ ਇੱਕ ਉਪਾਈ ਮਾਇਆ, ਤਿੰਨ ਲੋ 14 ਭਵਨ ਜਲ ਥਲ ਮਹੀਅਲ ਛਲ ਕਰ ਛਾਇਆ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਦਾਸ ਅਵਤਾਰ ਬਜਾਰ ਨਚਾਇਆ, ਜਤੀ ਸਤੀ ਸੰਤੋਖੀਆਂ ਸਿੱਧ ਨਾਥ ਬਹੁ ਪੰਥ ਪਵਾਇਆ। ਕਾਮ ਕ੍ਰੋਧ ਵਿਰੋਧ ਵਿੱਚ ਲੋਭ ਮੋਹ ਕਰ ਧਰੋ ਲੜਾਇਆ, ਹਉਮੈ ਅੰਦਰ ਸਭ ਕੋ ਸ਼ੇਰੋਂ ਘੱਟ ਨਾ ਕਿਨੈ ਅਖਾਇਆ, ਕਾਰਨ ਕਰਤੇ ਆਪ ਲੁਕਾਇਆ, ਕਾਰਨ ਕਰਤੇ ਆਪ ਲੁਕਾਇਆ। ਓਅੰਕਾਰ ਆਕਾਰ ਕਰ ਮੱਖੀ ਇੱਕ ਉਪਾਈ ਮਾਇਆ, ਬੜੇ ਪਿਆਰੇ ਬਚਨ ਆਖੇ ਭਾਈ ਸਾਹਿਬ ਭਾਈ ਗੁਰਦਾਸ ਜੀ। ਕਹਿਣ ਲੱਗੇ ਉਸ ਪਰਮਾਤਮਾ ਨੇ ਇਹ ਸਾਰੇ ਦਾ ਸਾਰਾ ਆਕਾਰ ਹੈ ਜਿਹੜਾ, ਭਾਵ ਦਿਸ ਦਾ ਪਸਾਰਾ ਹੈ ਜਿਹੜਾ, ਪਰਮਾਤਮਾ ਨੇ ਫੁਰਨਾ ਕਰਕੇ ਇਸ ਇੱਕ ਮਾਇਆ ਦੀ ਉਤਪਤੀ ਕੀਤੀ, ਜਿੱਥੇ ਆਕਾਰ ਬਣਾਇਆ ਬਾਕੀ ਸੰਸਾਰ ਸਾਜਿਆ। ਕਹਿਣ ਲੱਗੇ ਪਰਮਾਤਮਾ ਨੇ ਮਾਇਆ ਦੀ ਮੱਖੀ ਦੀ ਉਤਪਤੀ ਕੀਤੀ। ਮੱਖੀ ਇੱਕ ਉਪਾਈ ਮਾਇਆ, ਭਾਵ ਇਹ ਜਿਹੜੀ ਮਾਇਆ ਇੱਕ ਮੱਖੀ ਦੇ ਰੂਪ ਵਿੱਚ, ਇਹ ਜਿਹੜੀ ਮਾਇਆ ਪਰਮਾਤਮਾ ਨੇ ਪੈਦਾ ਕੀਤੀ, ਭਾਵ ਇਸ ਨੂੰ ਭਾਈ ਗੁਰਦਾਸ ਮੱਖੀ ਕਹਿ ਰਹੇ। ਮੱਖੀ ਕਹਿਣ ਤੋਂ ਭਾਵ ਸਾਧ ਸੰਗਤ ਕੀ ਹੈ, ਇੱਕ ਜਗ੍ਹਾ ਟਿਕਦੀ ਨਹੀਂ ਹੈ ਜਿਹੜੀ ਮਾਇਆ ਨਾ, ਮੱਖੀ ਵਰਗੀ ਹੈ। ਕਹਿੰਦੇ ਇੱਕ ਜਗ੍ਹਾ ਟਿਕਦੀ ਨਹੀਂ ਤੇ ਛਲ ਰੂਪ ਹੈ, ਤੇ ਮੱਖੀ ਦਾ ਸਾਧ ਸੰਗਤ ਇੱਕ ਸੁਭਾਅ ਹੁੰਦਾ ਜੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚੋਂ ਪੜੋ ਬਚਨ, ਮਾਖੀ ਰਾਮ ਕੀ ਤੂੰ ਮਾਖੀ, ਜਹ ਦੁਰਗੰਧ ਤਹਾਂ ਤੂੰ ਬੈਸੈ, ਮਹਾਂ ਬਿਖਿਆ ਮਦ ਚਾਖੀ। ਕਹਿੰਦੀ ਹੈ ਮਾਇਆ, ਸਤਿਗੁਰੂ ਫਰਮਾਨ ਕਰਦੇ ਨੇ, ਕਹਿੰਦੇ ਹੈ ਮਾਇਆ ਤੂੰ ਪਰਮਾਤਮਾ ਦੀ ਪੈਦਾ ਕੀਤੀ ਹੋਈ ਮੱਖੀ ਆ। ਮੱਖੀ ਜਿੱਥੇ ਦੁਰਗੰਧ ਵੇਖਦੀ ਹੈ ਉੱਥੇ ਜਾ ਕੇ ਬਹਿ ਜਾਂਦੀ, ਇਸੇ ਤਰ੍ਹਾਂ ਜਿੱਥੇ ਵਿਸ਼ੇ ਨੇ ਵਕਾਰ ਨੇ, ਹੇ ਮਾਇਆ ਉੱਥੇ ਟਿਕੀ ਹੋਈ ਤੂੰ। ਸੰਸਾਰ ਜਗਤ ਵਿੱਚ ਵਿਸ਼ਿਆਂ ਵਕਾਰਾਂ ਦੇ ਹੋਣ ਨਾਲ ਮਾਇਆ ਦਾ ਬਹੁਤ ਪ੍ਰਭਾਵ ਹੁੰਦਾ ਹੈ। ਬੜੇ ਜੀਵ ਨੇ ਜਿਹੜੇ ਮਾਇਆ ਧਾਰੀ ਸੰਸਾਰ ਚ ਹੋਣ, ਤੇ ਸਾਧ ਸੰਗਤ ਉਹ ਬੰਦਗੀ ਵਾਲੇ ਵੀ ਹੋਣ, ਨਾਮ ਸਿਮਰਨ ਦੇ ਵਿੱਚ ਵੀ ਜੁੜੇ ਹੋਣ, ਘੱਟ ਲੋਕ ਮਿਲਣਗੇ। ਇਸ ਲਈ ਰੱਬ ਦੀ ਬੰਦਗੀ ਵਾਲੇ ਨਾਮ ਸਿਮਰਨ ਵਿੱਚ ਜਿਹੜੇ ਜੁੜਨ ਵਾਲੇ ਨੇ, ਸਾਧ ਸੰਗਤ ਉਹ ਮਾਇਆ ਨੂੰ ਮੱਖੀ ਦੀ ਤਰ੍ਹਾਂ ਆਖਦੇ ਹਨ। ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਭਾਵੇ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਇੱਕ ਜਗ੍ਹਾ ਤੇ ਇਸ ਮਾਇਆ ਨੂੰ ਗੁੜ ਦੀ ਗਿੱਲੀ ਰੋੜੀ ਵੀ ਆਖਿਆ, ਗੁੜ ਦੀ ਭੇਲੀ ਹੁੰਦੀ ਨਾ ਕਈ, ਇਹਨੂੰ ਰੋੜੀ ਵੀ ਕਹਿੰਦੇ ਨੇ, ਗੁੜ ਦੀ ਭਾਵ ਗੁੜ ਦਾ ਇੱਕ ਢੇਲਾ। ਕਹਿਣ ਲੱਗੇ ਜਿਹੜੀ ਗੁੜ ਦੀ ਉਹ ਰੋੜੀ ਹੈ ਨਾ, ਗਿੱਲੀ ਹੋਈ ਹੋਵੇ ਕਿਤੇ, ਜਿਹੜੀ ਮੱਖੀ ਆ ਉਹ ਗੁੜ ਖਾਣ ਵਾਸਤੇ ਆਉਂਦੀ ਹੈ, ਤੇ ਮੱਖੀ ਖਾਣ ਵਾਸਤੇ ਤੇ ਆਈ ਗੁੜ, ਤੇ ਉਹ ਜਿਹੜਾ ਗੁੜ ਸੀ ਉਹ ਗਿੱਲਾ ਸੀ। ਹੁਣ ਸਾਧ ਸੰਗਤ ਜਦੋਂ ਉਹਨੇ ਪੈਰ ਟਿਕਾਏ ਆਣ ਕੇ, ਤੇ ਉਹ ਗਿੱਲੇ ਗੁੜ ਨਾਲ ਚੰਬੜ ਗਈ, ਉਹਦੇ ਤੋਂ ਹੁਣ ਉੱਠਿਆ ਨਹੀਂ ਜਾਂਦਾ, ਉੱਥੇ ਮਰ ਜਾਂਦੀ ਹੈ ਕਈ ਵਾਰੀ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਪਤਾ ਕੀ ਆਖਦੇ, ਕਹਿੰਦੇ ਮਾਇਆ ਉਹ ਗਿੱਲੇ ਗੁੜ ਵਰਗੀ ਵੀ ਹੈ, ਤੇ ਸਾਡਾ ਜੀਵਨ ਮੱਖੀ ਵਰਗਾ ਉੱਥੇ ਦੱਸਿਆ। ਦਾਸ ਵੱਖ ਵੱਖ ਪ੍ਰਮਾਣ ਦੇ ਕੇ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਕਿ ਆਪਾਂ ਕੁਝ ਸਮੇਂ ਲਈ ਮਾਇਆ ਨੂੰ ਵਰਤਣ ਵਾਸਤੇ, ਖਰਚਣ ਵਾਸਤੇ ਉਹਦਾ ਮੋਹ ਪੈਦਾ ਕਰ ਲੈਂਦੇ ਆਪਣੇ ਅੰਦਰ, ਪਰ ਐਸੇ ਫਸਦੇ ਹਾਂ ਫਿਰ ਉਹ ਮਾਇਆ ਦੀ ਗਿੱਲੀ ਗੁੜ ਦੀ ਰੋੜੀ ਚ, ਉਹਦੇ ਤੋਂ ਫਿਰ ਉੱਠਿਆ ਨਹੀਂ ਜਾਂਦਾ। ਸਾਰੀ ਦੀ ਸਾਰੀ ਜ਼ਿੰਦਗੀ, ਸਾਰੇ ਦਾ ਸਾਰਾ ਜੀਵਨ ਸਾਧ ਸੰਗਤ ਉਸ ਮਾਇਆ ਦੀ ਗਿੱਲੀ ਰੋੜੀ ਦੇ ਉੱਤੇ ਗੁਜ਼ਰ ਜਾਂਦਾ, ਉੱਥੇ ਮਰ ਜਾਂਦੇ ਹਾਂ, ਕੂਚ ਕਰ ਜਾਂਦੇ ਜੀਵਨ ਦੀ ਬਾਜੀ ਹਾਰ ਕੇ। ਤੋ ਸਤਿਗੁਰੂ ਪਾਤਸ਼ਾਹ ਨੇ ਕਦੇ ਸਾਡੇ ਜੀਵਨ ਨੂੰ ਮੱਖੀ ਨਾਲ ਤਸ਼ਬੀਹ ਦਿੱਤੀ, ਕਦੇ ਮਾਇਆ ਨੂੰ ਵੀ ਮੱਖੀ ਆਖਿਆ। ਜਿੱਥੇ ਦੁਰਗੰਧ ਆ ਉੱਥੇ ਜਾ ਕੇ ਮੱਖੀ ਬੈਠਦੀ ਹੈ। ਮਾਖੀ ਰਾਮ ਕੀ ਤੂੰ ਮਾਖੀ, ਜਹ ਦੁਰਗੰਧ ਤਹਾਂ ਤੂੰ ਬੈਸੈ, ਮਹਾ ਬਿਖਿਆ ਮਦ ਚਾਖੀ। ਫਿਰ ਭਾਈ ਗੁਰਦਾਸ ਜੀ ਅਗਲੀ ਪੰਕਤੀ ਚ ਫੁਰਮਾਨ ਕਰਦੇ, ਤਿੰਨ ਲੋ 14 ਭਵਨ ਜਲ ਥਲ ਮਹੀਅਲ ਛਲ ਕਰ ਛਾਇਆ। ਤਿੰਨ ਲੋਕ ਤੇ 14 ਭਵਨ, ਭਾਵ ਸਾਰੇ ਦਾ ਸਾਰਾ ਸੰਸਾਰ, ਸਾਰੇ ਦਾ ਸਾਰਾ ਜਗਤ ਜਿਹੜਾ, ਕੀ ਜਲ ਕੀ ਥਲ ਕੀ ਪ੍ਰਿਥਵੀ ਤੇ ਕੀ ਆਕਾਸ਼, ਸਭਨਾ ਉੱਤੇ ਇਸ ਮਾਇਆ ਨੇ ਆਪਣਾ ਛਲ ਸਾਧ ਸੰਗਤ ਪਾਇਆ ਹੋਇਆ ਤੇ ਸਾਰੇ ਦੇ ਸਾਰੇ ਜੀਵਾਂ ਤੇ ਇਸ ਮਾਇਆ ਨੇ ਆਪਣੀ ਹੀ ਛਾਂ ਕੀਤੀ ਹੋਈ ਤੇ ਸਾਰੇ ਲੋਕ ਇਸ ਮਾਇਆ ਵਿੱਚ ਗਲਤਾਨ ਹੋ ਕੇ ਛਲੇ ਜਾ ਰਹੇ ਨੇ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਦਸ ਅਵਤਾਰ ਬਜ਼ਾਰ ਨਚਾਇਆ। ਕੀ ਬ੍ਰਹਮਾ, ਕੀ ਵਿਸ਼ਨੂੰ ਤੇ ਕੀ ਸ਼ਿਵਜੀ, ਇਹ ਤਿੰਨੇ ਦੇਵਤੇ ਤੇ ਜਿਹੜੇ ਵਿਸ਼ਨੂੰ ਦੇ ਅੱਗੇ ਦਸ ਅਵਤਾਰ ਹੋਏ ਨੇ, ਕਹਿੰਦੇ ਉਹਨਾਂ ਦਸਾਂ ਅਵਤਾਰਾਂ ਨੂੰ ਵੀ ਇਸ ਮਾਇਆ ਨੇ ਬਾਜ਼ਾਰਾਂ ਵਿਖੇ ਆਪਣਾ ਨਾਚ ਨਚਾਇਆ ਹੈ। ਵਾਹਿਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫਿਰ ਨਸਿਰ, ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ। ਤਰ੍ਹਾਂ ਤਰ੍ਹਾਂ ਦੀਆਂ ਲੋਕ ਰਾਸਾਂ ਪਾਉਂਦੇ ਆ, ਅਵਤਾਰਾਂ ਦੇ ਰੂਪ ਧਾਰ ਕੇ, ਕੋਈ ਕ੍ਰਿਸ਼ਨ ਬਣ ਕੇ ਰਾਸਾਂ ਪਾਉਂਦਾ ਰਾਸ ਧਾਰੀਏ, ਰਾਸਾਂ ਪਾਉਂਦੇ ਕੋਈ ਕ੍ਰਿਸ਼ਨ ਬਣ ਕੇ ਨੱਚਦਾ, ਕੋਈ ਰਾਧਾ ਬਣ ਕੇ ਨੱਚਦਾ, ਕੋਈ ਕਿਸੇ ਅਵਤਾਰ ਦਾ ਰੂਪ ਧਾਰਨ ਕਰਕੇ ਨੱਚਦਾ। ਕਹਿਣ ਲੱਗੇ ਇਸ ਮਾਇਆ ਨੇ ਤੇ ਹੈ ਕੀ ਹੈ, ਸਾਰੇ ਦਾ ਸਾਰਾ ਕੁਝ ਚਾਰ ਟਕਿਆਂ ਦੀ ਖਾਤਰ ਨੱਚਦੇ ਫਿਰਦੇ। ਰੋਟੀਆਂ ਕਾਰਨ ਪੂਰਾ ਤਾਲ, ਆਸਾ ਕੀ ਵਾਰ ਚ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਰੋਟੀ ਦੀ ਖਾਤਰ, ਚਾਰ ਟਕਿਆਂ ਦੀ ਖਾਤਰ ਉਹ ਤਾਲ ਪੂਰਦੇ ਆ ਤੇ ਰਾਸ ਧਾਰੀਏ, ਰਾਸਾਂ ਪਾਉਂਦੇ ਤਰ੍ਹਾਂ ਤਰ੍ਹਾਂ ਦੇ ਅਵਤਾਰਾਂ ਦੇ ਤੇ ਦੇਵੀਆਂ ਦੇਵਤਿਆਂ ਦੇ ਭੇਖ ਧਾਰ ਕੇ ਤੇ ਨੱਚਦੇ ਆ। ਰੋਟੀਆਂ ਕਾਰਨ ਪੂਰੇ ਤਾਲ, ਰੋਟੀਆਂ ਦੀ ਖਾਤਰ ਚਾਰ ਟਕਿਆਂ ਦੀ ਖਾਤਰ ਹੀ ਤਾਲ ਪੂਰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਹੇ ਮਾਇਆ, ਇਹਨਾਂ ਦਸਾਂ ਅਵਤਾਰਾਂ ਵਿਸ਼ਨੂੰ ਬ੍ਰਹਮਾ ਤੇ ਸ਼ਿਵਜੀ ਵਰਗਿਆਂ ਨੂੰ ਵੀ ਤੂੰ ਆਪਣਾ ਨਾਚ ਨਚਾਇਆ, ਉਹ ਵੀ ਤੇਰੇ ਵਿੱਚ ਹੀ ਭਟਕਦੇ ਰਹੇ। ਜਤੀ ਸਤੀ ਸੰਤੋਖੀਆਂ ਸਿੱਧ ਨਾਥ ਬੋ ਪੰਥ ਪਵਾਇਆ। ਕੀ ਜਤੀ, ਕੀ ਸਤੀ, ਕੀ ਆਪਣੇ ਆਪ ਨੂੰ ਬੜੇ ਸੰਤੋਖੀ ਸਮਝਣ ਵਾਲੇ ਲੋਕ, ਕੀ ਸਿੱਧ ਤੇ ਕੀ ਨੌ ਨਾਥ, ਤਰ੍ਹਾਂ ਤਰ੍ਹਾਂ ਦੇ ਕਈ ਭੇਖ ਧਾਰਨ ਕਰਕੇ ਮਾਇਆ ਦੇ ਵਿੱਚ ਹੀ ਨੱਚਦੇ ਰਹੇ। ਮਾਇਆ ਨੇ ਭੌਂਦੂ ਬਣਾ ਛੱਡਿਆ ਉਹਨਾਂ, ਭਾਵ ਜਿਹੜੇ ਜੋਗੀ ਲੋਕ ਕਹਿੰਦੇ ਸੀ ਨਾ ਕਿ ਅਸੀਂ ਘਰ ਬਾਹਰ ਛੱਡ ਦਿੱਤਾ, ਭਰਥਰੀ ਵਰਗੇ, ਗੋਪੀ ਨਾਥ ਵਰਗੇ, ਉਹ ਵੀ ਜਿਹੜੇ ਘਰ ਬਾਹਰ ਛੱਡ ਕੇ ਰਾਜ ਭਾਗ ਛੱਡ ਕੇ ਚਲੇ ਗਏ ਸੀ, ਜੰਗਲਾਂ ਚ ਪਹਾੜਾਂ ਦੀਆਂ ਚੋਟੀਆਂ ਤੇ ਸੁਆਹ ਬਣ ਕੇ ਬਹਿ ਗਏ ਸੀ, ਉਹ ਵੀ ਰਿਧੀਆਂ ਸਿਧੀਆਂ ਤੇ ਕਰਾਮਾਤਾਂ ਵਿੱਚ ਗਲਤਾਨ ਹੋਏ। ਭਾਵ ਇੱਥੇ ਮਾਇਆ ਕੱਲਾ ਪੈਸੇ ਨੂੰ ਹੀ ਨਹੀਂ ਆਖਿਆ, ਵੀ ਰੁਪਈਆਂ ਨੂੰ, ਡਾਲਰਾਂ ਨੂੰ, ਪੌਂਡਾਂ ਨੂੰ, ਇਹਨਾਂ ਨੂੰ ਮਾਇਆ ਆਖਿਆ ਨਹੀਂ। ਜੇ ਉਹਨਾਂ ਜੋਗੀਆਂ ਸਿੱਧਾਂ ਦੇ ਪਾਸ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿਧੀਆਂ ਕਰਾਮਾਤਾਂ ਤੇ ਕੇਵਲ ਆਪਣੀ ਪੂਜਾ ਕਰਾਉਣ ਵਾਸਤੇ ਲੋਕਾਂ ਨੂੰ ਮਗਰ ਲਾਉਂਦੇ ਸੀ, ਭਾਈ ਗੁਰਦਾਸ ਜੀ ਕਹਿੰਦੇ ਉਹ ਵੀ ਮਾਇਆ ਦਾ ਇੱਕ ਸਾਰਾ। ਭਾਵ ਬੜੇ ਬੜੇ ਜਤੀ ਸੰਤੋਖੀ ਸਿੱਧ ਤੇ ਨਾਥ ਤੇ ਇਹ ਸਭ ਦੇਵੀਆਂ ਦੇਵਤੇ ਸ਼ਿਵਜੀ ਮਹੇਸ਼ ਇਤ ਆਦਿਕ ਵਿਸ਼ਨੂੰ ਬ੍ਰਹਮ ਸਾਰੇ ਦੇ ਸਾਰੇ ਇਸ ਮਾਇਆ ਵਿੱਚ ਹੀ ਗਲਤਾਨ ਰਹੇ, ਇਹਦੇ ਨਾਚ ਵਿੱਚ ਹੀ ਸਾਰੇ ਨੱਚਦੇ ਰਹੇ ਨੇ। ਮਾਇਆ ਨੇ ਆਪਣੇ ਮਗਰ ਲਾ ਛੱਡਿਆ। ਕਾਮ ਕ੍ਰੋਧ ਵਿਰੋਧ ਵਿੱਚ ਲੋਭ ਮੋਹ ਕਰ ਧਰੋ ਲੜਾਇਆ। ਕਾਮ ਕ੍ਰੋਧ ਦੇ ਝਗੜਿਆਂ ਚ ਪਏ ਰਹੇ, ਲੋਭ ਤੇ ਮੋਹ ਦੀ ਫਾਈ ਵਿੱਚ ਲੋਕ ਫਸੇ ਰਹੇ, ਆਪਸ ਵਿੱਚ ਇੱਕ ਦੂਜੇ ਦਾ ਵਿਰੋਧ ਕਰਕੇ ਤੇ ਧਰੋ ਕਰਕੇ। ਇਹ ਜਿਹੜੇ ਵਿਸ਼ਨੂੰ ਦੇ ਅਵਤਾਰ ਵੀ ਹੋਏ, ਇਹ ਜਰ ਜੋਰੂ ਤੇ ਜ਼ਮੀਨ ਦੀ ਖਾਤਰ ਲੜਦੇ ਹੀ ਰਹੇ। ਭਾਵੇਂ ਰਮਾਇਣ ਦਾ ਯੁੱਧ ਹੋਵੇ, ਮੈਨੂੰ ਮਾਫ ਕਰਿਓ, ਇਹ ਸੱਚਾਈ ਜੇ ਕਿ ਰਾਵਣ ਸੀਤਾ ਨੂੰ ਲੈ ਗਿਆ ਉਠਾ ਕੇ, ਸੀਤਾ ਨੂੰ ਲਿਆਉਣ ਵਾਸਤੇ ਯੁੱਧ ਹੋ ਗਿਆ। ਕੌਰਵਾਂ ਤੇ ਪਾਂਡਵਾਂ ਦਾ ਯੁੱਧ, ਜਿਸ ਨੂੰ ਮਹਾਂਭਾਰਤ ਦਾ ਯੁੱਧ ਕਹਿੰਦੇ ਨੇ, ਉਹ ਰਾਜ ਲੈਣ ਵਾਸਤੇ ਲੜਿਆ ਗਿਆ। ਕੌਰਵਾਂ ਨੂੰ ਨਾਸ਼ ਕਰਕੇ ਪਾਂਡੋ ਰਾਜ ਕਰਨਾ ਚਾਹੁੰਦੇ ਸੀ। ਤੋ ਜਰ ਜੋਰੂ ਜ਼ਮੀਨ ਦੀ ਖਾਤਰ ਬੜੀਆਂ ਲੜਾਈਆਂ ਝਗੜੇ ਹੋਏ, ਇਹਨਾਂ ਵਿਸ਼ਿਆਂ ਵਕਾਰਾਂ ਤੇ ਮਾਇਆ ਵਿੱਚ ਹੀ ਭਟਕਦੇ ਰਹੇ ਇਹ ਲੋਕ। ਹਉਮੈ ਅੰਦਰ ਸਭ ਕੋ ਸ਼ੇਰੋਂ ਘੱਟ ਨਾ ਕਿਨੈ ਅਖਾਇਆ। ਸਿਧਾਂਤ ਇਹ ਦੱਸਦੇ ਭਾਈ ਗੁਰਦਾਸ, ਸਾਰੇ ਦਾ ਸਾਰਾ ਸੰਸਾਰ ਹਉਮੈ ਦੇ ਅੰਦਰ ਫਸਿਆ ਹੋਇਆ, ਆਪਣੇ ਆਪ ਨੂੰ ਸਾਰੇ ਸੰਪੂਰਨ ਹੀ ਕਹਿ ਰਹੇ ਆ। ਸ਼ੇਰੋਂ ਘੱਟ ਨਾ ਕਿਸੇ ਕਹਾਇਆ ਦਾ ਮਤਲਬ ਆ ਕਿ ਸਾਰੇ ਆਪਣੇ ਆਪ ਨੂੰ ਪੂਰਾ ਸ਼ੇਰ, ਪਿਛਲੇ ਸਮੇਂ ਚ ਸ਼ੇਰ ਤੋਲ ਹੁੰਦਾ ਸੀ ਜਿਸ ਨੂੰ ਅੱਜ ਆਪਾਂ ਕਿਲੋ ਕਹਿੰਦੇ, ਵੀ ਸਾਰਿਆਂ ਨੇ ਆਪਣੇ ਆਪ ਨੂੰ ਸ਼ੇਰ ਹੀ ਅਖਵਾਇਆ, ਕਿ ਆਪਣੇ ਆਪ ਨੂੰ ਪੂਰਾ ਕਿਲੋ ਹੀ ਅਖਵਾਇਆ। ਕਿਸੇ ਨੇ ਇਹ ਨਹੀਂ ਆਖਿਆ ਵੀ ਮੈਂ 100 ਗ੍ਰਾਮ ਆ, ਮੈਂ 50 ਗ੍ਰਾਮ ਆ, ਮੈਂ 1 ਛਟਾਂਕ ਆ, ਜਾਂ ਮੈਂ 1/2 ਕਿਲੋ ਆ, ਜਾਂ ਮੈਂ 300-400 ਗ੍ਰਾਮ ਆ। ਇੱਦਾਂ ਕਿਸੇ ਨੇ ਨਹੀਂ ਆਪਣੇ ਆਪ ਨੂੰ ਅਖਵਾਇਆ, ਸਾਰਿਆਂ ਨੇ ਆਪਣੇ ਆਪ ਨੂੰ ਪੂਰਾ ਹੀ ਅਖਵਾਇਆ ਵੀ ਮੈਂ ਪੂਰਾ। ਜਿੰਨੇ ਵੀ ਅਵਤਾਰ ਆਉਂਦੇ ਨੇ, ਘਾਟ ਨਾ ਕਿਨ ਹੀ ਕਹਾਇਆ, ਸਭ ਕਹਤੇ ਹੈ ਪਾਇਆ। ਸਾਰੇ ਕਹਿੰਦੇ ਨੇ ਅਸੀਂ ਪੂਰੇ, ਅਸੀਂ ਰੱਬ ਪਾਇਆ, ਅਸੀਂ ਰੱਬ ਪਾਇਆ। ਪਰ ਕਹਿੰਦੇ ਉਹ ਜਿਹੜਾ ਰੱਬ ਆ, ਕਾਰਨ ਕਰਤੇ ਆਪ ਲੁਕਾਇਆ। ਇਹ ਨਹੀਂ ਜਾਣਦੇ ਉਹ ਅਵਤਾਰੀ ਪੁਰਸ਼ कि कारण करते परमेश्वर ने अपना आप ता साडे कोलों लकाया होया है, वो किसे दे हाथ नहीं आया। कारण करते वास है जिन कल रखी तार। तो साध संगत होमे हंकार विच ही ये लोग सारे दे सारे संसार जगत विच ग्रसे रहे। किसे ने उस निरंकार परमात्मा दा भेद नहीं पाया। वार 18वीं दी पौड़ी 12वीं विच पावन पवित्र बचन उच्चारण कर रहे हैं। पातशाह पातशाहो है अब चल राज वड्डी पातशाही, केवड तख्त वखाणी है केवड महल केवड दरगाही, केवड सिफत सलाही है केवड माल मुलक अवगाही, केवड मान महत है केवड लश्कर सेव सिपाही, हुक्म अंदर सब को केवड हुक्म न बेपरवाही, होरस पुष ना मता निबाही, होरस पुष ना मता निबाही। कहन लगे पातशाह पातशाहो है अब चल राज वड्डी पातशाही। अकाल पुरख परमात्मा पातशाह दा भी पातशाह है, क्योंकि उसका राज अटल है ते उसकी वड्याई सारिया नालों वड्डी है, उदे तुल कोई भी पातशाह नहीं हो सकता। इन्हां पातशाह ते राजियां दा राज कुछ समय वास्ते है ते इन्हां दा राज किसे एक इलाके दे विच है। सारी दुनिया ते एक राजे दा राज नहीं ना, इसलिए परमात्मा दा राज सारी दी सारी त्रै लोकी ते ब्रह्मंडा विच है ते उहदा राज सदीवी काल वास्ते कायम है। इसलिए वह परमात्मा पातशाहां दा पातशाह है अते उस दा राज अटल, उस दी वड्याई सारियां तो महान है। कोउ हर समान नहीं राजा, यह भूपत सब दिवस चार के झूठे करत दिवाजा। केवड तख्त वखाणी है केवड महल केवड दरगाही, किड्डा को वड्डा उस परमात्मा दा राज सिंघासन है, किड्डा को वड्डा उहदा तख्त है परमात्मा दा जिस ते बैठ के हुक्म चलाउंदा है। भाई गुरदास जी कहण लगे किन्ना क वर्णन करिए, ते किड्डा क वड्डा उहदा राज है परमात्मा दा, ते किड्डा क वड्डा उहदा महल है, ते किड्डी क वड्डी परमात्मा दी दरगाह है, उहदी कचहरी उहदी सभा है जिथे बैठ के वह परमात्मा अपना हुक्म चलाउंदा है। भाव कोई भी उस प्रभु दा वर्णन नहीं कर सकता। केवड सिफत सलाही है केवड माल मुलक अवगाही, परमात्मा दी किड्डी क वड्डी सिफत सलाह उसकी उस्तत करिए। किन्ना क परमात्मा दे कोल माल सवाब है, 84 लाख जूना नूं रिजक दे रहा, बख्शिशां कर रहा, क्योंकि जिहड़े राजे महाराजे हुंदे उहनां कोल भी माल सवाब हुंदा ना, इसलिए उहदा पातशाहां दा पातशाह परमेश्वर दा जदों रूप वर्णन कर रहे ने तां बचन कह रहे ने, कहिंदे किन्नी क उहदी उस्तत करिए, किन्ना क माल असबाब है परमात्मा कोल, ते किड्डा क वड्डा परमात्मा दा मुलक है जिहड़ा गाया नहीं जा सकता फिरिया नहीं जा सकता बेअंत है। परमात्मा दा कोई एक मुल्क थोड़ी है, एक देश थोड़ी है, सारी दी सारी कायनात जिथे तक लखां सूरज लखां करोड़ां चंद्रमे तारे ने ना, लखां धरतियां केते इंद चंद सूर केते केते मंडल देश केते सिद्ध बुद्ध नाथ केते केते देवी वेस, सारिया दे उते उस निरंकार परमेश्वर दा ही राज है, इसे लिए वह पातशाहां दा पातशाह है। केवड मान महत है केवड लश्कर सेव सिपाही, किन्ना वड्डा परमात्मा दा प्रताप है, किड्डा क वड्डा परमात्मा दे कोल लाम लश्कर ते उहदियां फौजां, किन्ने उहदे सेवा करन वाले ते किन्ने उहदे सिपाही ने। कहण लगे किन्ना क परमात्मा दा वर्णन करिए, कुछ नहीं दस्या जा सकदा। जिन्नी सृष्टि तुहानूं नजर आ रही है ये सारे दा सारे परमात्मा दे हुक्म च आ, उहदे गुलाम आ, रब दे अधीन आ, इन्हां सारिआं ते रब दा ही राज है। हुक्मै अंदर सब को केवड हुक्म ना बेपरवाही, उस दे हुक्म दे अंदर ही सारे हन, ते किड्डा क वड्डा फिर उहदा हुक्म है भाव अत्यंत है, वह बेपरवाह है निरंकार परमात्मा, किसे दी परवाह नहीं करदा, ਪਰ ਸਾਰਿਆਂ ਨੂੰ ਉਸ ਦੀ ਪਰਵਾਹ ਜ਼ਰੂਰ ਹੈ। ਸਾਰੇ ਉਸ ਦੇ ਹੁਕਮ ਦੇ ਵਿੱਚ, ਉਹਦੀ ਰਜਾ ਦੇ ਵਿੱਚ ਹਨ। ਹੋਰਸ ਪੁਸ਼ ਨਾ ਮਤਾ ਨਿਭਾਈ, ਬੜੀ ਪਿਆਰੀ ਬਾਤ ਆਖੀ ਅਖੀਰਲੀ ਪੰਕਤੀ, ਕਹਿੰਦੇ ਕਿਸੇ ਨਾਲ ਪੁੱਛ ਕੇ ਕੋਈ ਸਲਾਹ ਮਸ਼ਵਰਾ ਵੀ ਨਹੀਂ ਕਰਦਾ। ਰੱਬ ਨੇ ਆਪਣਾ ਸਲਾਹਕਾਰ ਵੀ ਕੋਈ ਨਹੀਂ ਰੱਖੇ। ਇਹ ਨਹੀਂ ਵੀ ਪਰਮਾਤਮਾ ਦੇ ਕੋਈ ਵਜ਼ੀਰ ਆ, ਪਰਮਾਤਮਾ ਨੇ ਇੰਨੇ ਵਜ਼ੀਰ ਰੱਖੇ ਆ ਕੋਈ ਉਹਨਾਂ ਨਾਲ ਸਲਾਹ ਕਰਦਾ। ਸਲਾਹ ਕਿਹਦੇ ਤੋਂ ਲਈਦੀ ਹੈ? ਜਿਸ ਨੂੰ ਕਦੇ ਆਪਾਂ ਆਪਣੇ ਤੋਂ ਸਿਆਣਾ ਸਮਝਦੇ ਕਿ ਦੱਸ ਆਹ ਕੰਮ ਕਿਵੇਂ ਕਰੀਏ, ਆਹ ਕਾਰਜ ਕਿਵੇਂ ਸਾਡਾ ਸਿਰੇ ਚੜੂਗਾ। ਸਲਾਹ ਆਪਣੇ ਤੋਂ ਸਿਆਣੇ ਅਕਲਮੰਦ ਕੋਲੋਂ ਲਈਦੀ ਹੈ। ਕਹਿਣ ਲੱਗੇ ਹੋਰ ਪੁੱਛ ਨਾ ਮਤਾ ਨਿਭਾਈ, ਮਤਾ ਦਾ ਅਰਥ ਹੁੰਦਾ ਸਲਾਹ ਮਸ਼ਵਰਾ ਕਰਨਾ। ਕਿਸੇ ਨੂੰ ਪੁੱਛ ਕੇ ਕੋਈ ਸਲਾਹ ਨਹੀਂ ਲੈਂਦਾ, ਜੋ ਕੁਝ ਕਰਦਾ ਉਹ ਆਪ ਹੀ ਕਰਦਾ। ਇੰਜ ਕਹਿ ਲਓ ਉਹਦਾ ਸਲਾਹਕਾਰ ਵੀ ਕੋਈ ਨਹੀਂ। ਪਾਵਨ ਬਾਣੀ ਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਵਰਤੇ, ਕਹਿਣ ਲੱਗੇ ਨਿਰੰਕਾਰ ਪਰਮਾਤਮਾ ਏਡੀ ਵੱਡੀ ਸਮਰੱਥਾ ਤੇ ਸ਼ਕਤੀ ਦਾ ਮਾਲਕ ਹੈ ਕਿ ਉਸਦਾ ਕੋਈ ਸਲਾਹਕਾਰ ਵੀ ਨਹੀਂ ਹੈ। ਜੋ ਕੁਛ ਕਰਦਾ ਹੈ ਆਪਣੀ ਮਰਜ਼ੀ ਨਾਲ ਕਰਦਾ ਹੈ। ਬੀਓ ਪੂਛ ਨਾ ਮਸਲਤ ਤਰੈ, ਮਸਲਤ ਦਾ ਅਰਥ ਸਲਾਹ ਕਰਨੀ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹੋਰਸ ਪੁਛ ਨਾ ਮਤਾ ਨਿਭਾਈ। ਬੀਓ ਪੂਛ, ਬੀਓ ਦਾ ਅਰਥ ਹੈ ਕਿਸੇ ਹੋਰ ਦੂਸਰੇ ਨੂੰ ਪੁੱਛ ਕੇ, ਨਾ ਮਸਲਤ ਤਰੈ, ਸਲਾਹ ਨਹੀਂ ਕਰਦਾ ਕਿਸੇ ਨਾਲ ਤੇ ਕੀ ਕਰਦਾ ਹੈ ਫਿਰ। ਬੀਓ ਪੂਛ ਨਾ ਮਸਲਤ ਤਰੈ, ਜੋ ਕੁਛ ਕਰੈ ਸੋ ਆਪੇ ਕਰੈ। ਜੋ ਕੁਛ ਕਰਦਾ ਹੈ ਆਪਣੀ ਮਰਜ਼ੀ ਨਾਲ ਕਰਦਾ ਹੈ। ਅਕਾਲ ਪੁਰਖ ਪਰਮਾਤਮਾ ਉਹਦਾ ਕੋਈ ਵੀ ਸਲਾਹਕਾਰ ਨਹੀਂ ਹੈ। ਐਸਾ ਹੈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ। ਵਾਰ 18ਵੀਂ ਦੀ ਪੌੜੀ 13ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕੀਤੇ। ਲੱਖ ਲੱਖ ਬ੍ਰਹਮੇ ਵੇਦ ਪੜ੍ਹ, ਇਕਸ ਅੱਖਰ ਭੇਦ ਨਾ ਜਾਤਾ, ਜੋਗ ਧਿਆਨ ਮਹੇਸ਼ ਲੱਖ, ਰੂਪ ਨਾ ਰੇਖ ਨਾ ਭੇਖ ਪਛਾਤਾ। ਲੱਖ ਅਵਤਾਰ ਆਕਾਰ ਕਰ, ਤਿਲ ਵੀ ਚਾਰ ਨਾ ਬਿਸਨ ਪਛਾਤਾ। ਲੱਖ ਲੱਖ ਨੌਤਨ ਨਾ ਲੈ, ਲੱਖ ਲੱਖ ਸ਼ੇਖ ਵਿਸ਼ੇਖ ਨਾ ਤਾਤਾ। ਚਿਰ ਜੀਵਨ ਬਹੁ ਹੰਡਣੇ, ਦਰਸ਼ਨ ਪੰਥ ਨਾ ਸ਼ਬਦ ਸਿਝਾਤਾ। ਦਾਤ ਲੁਭਾਏ ਵਿਸਾਰਨ ਦਾਤਾ, ਦਾਤ ਲੁਭਾਏ ਵਿਸਾਰਨ ਦਾਤਾ। ਲੱਖ ਲੱਖ ਬ੍ਰਹਮੇ ਵੇਦ ਪੜ੍ਹ, ਇਕਸ ਅੱਖਰ ਭੇਦ ਨਾ ਜਾਤਾ। ਲੱਖਾਂ ਬ੍ਰਹਮਾ ਦੇਵਤੇ ਲੱਖਾਂ ਵਾਰ ਵੇਦ ਪੜ੍ਹਦੇ, ਪਰੰਤੂ ਅਕਾਲ ਪੁਰਖ ਦੇ ਇੱਕ ਅੱਖਰ ਦਾ ਵੀ ਉਹਨਾਂ ਨੇ ਭੇਦ ਨਹੀਂ ਜਾਣੇ। ਨਾਨਕ ਲਿਖਿਆ ਇੱਕ ਗੱਲ ਹੋਰ ਹਉਮੈ ਚਖਣਾ ਚਾਹ, ਪਰਮਾਤਮਾ ਦੀ ਮਹਿਮਾ ਵਡਿਆਈ ਦਾ ਧਿਆਨ ਨਾਲ ਸੁਣਨ, ਕਿਉਂਕਿ ਸਨਾਤਨੀ ਮਤ ਵਿੱਚ ਇਹ ਗੱਲ ਮੰਨੀ ਗਈ ਕਿ ਚਾਰੇ ਦੇ ਚਾਰੇ ਵੇਦ ਬ੍ਰਹਮਾ ਨੇ ਲਿਖੇ। ਕਹਿਣ ਲੱਗੇ ਲੱਖਾਂ ਬ੍ਰਹਮਾ ਤੇ ਲੱਖਾਂ ਉਹਨਾਂ ਨੇ ਵੇਦ ਲਿਖੇ, ਪਰ ਰੱਬ ਦੇ ਬਾਰੇ ਚ ਇੱਕ ਅੱਖਰ ਵੀ ਨਹੀਂ ਜਾਣ ਸਕੇ। ਰੱਬ ਦੀ ਮਹਿਮਾ ਦਾ, ਪਰਮਾਤਮਾ ਦੀ ਵਡਿਆਈ ਦਾ ਇੱਕ ਅੱਖਰ ਵੀ ਉਹਨਾਂ ਨੂੰ ਨਹੀਂ ਪਤਾ, ਜਿੰਨੇ ਮਰਜ਼ੀ ਵਿਦਵਤਾ ਤੇ ਵੇਦਾਂ ਸ਼ਾਸਤਰਾਂ ਭਰੇ ਉਹ ਗ੍ਰੰਥ ਉਹਨਾਂ ਲਿਖੇ ਹੋਣ, ਪਰੰਤੂ ਰੱਬ ਬਾਰੇ ਕੁਝ ਵੀ ਨਹੀਂ ਜਾਣਦੇ, ਇੱਕ ਅੱਖਰ ਵੀ ਨਹੀਂ ਜਾਣਿਆ ਉਹਨਾਂ ਨੇ। ਏਡਾ ਮਹਾਨ ਹੈ ਪਰਮੇਸ਼ਰ। ਜੋਗ ਧਿਆਨ ਮਹੇਸ਼ ਲੱਖ, ਰੂਪ ਨਾ ਰੇਖ ਨਾ ਭੇਖ ਪਛਾਤਾ। ਪ੍ਰਾਣਾਯਾਮ ਕਰਕੇ ਤਰ੍ਹਾਂ ਤਰ੍ਹਾਂ ਦੇ ਸਵਾਸ ਚੜਾ ਕੇ ਅਨੇਕਾਂ ਜੋਗੀ ਤੇ ਲੱਖਾਂ ਸ਼ਿਵਜੀਆਂ ਨੇ ਉਸ ਪਰਮਾਤਮਾ ਦਾ ਧਿਆਨ ਧਰਿਆ ਹੋਵੇ, ਪਰੰਤੂ ਅਕਾਲ ਪੁਰਖ ਦਾ ਰੂਪ ਰੇਖ ਤੇ ਉਹਦਾ ਭੇਖ ਕਿਸੇ ਨੇ ਵੀ ਨਹੀਂ ਪਛਾਣਿਆ, ਭਾਵੇਂ ਲੱਖਾਂ ਜੋਗੀ ਤੇ ਲੱਖਾਂ ਸ਼ਿਵਜੀ ਆਦਿਕ ਦੇ ਅਵਤਾਰ ਹੋਏ ਹੋਣ, ਜਿੰਨੀਆਂ ਮਰਜ਼ੀ ਲੰਮੀਆਂ ਉਹਨਾਂ ਸਮਾਧੀਆਂ ਲਾਈਆਂ ਹੋਣ, ਰੱਬ ਨੂੰ ਉਹਨਾਂ ਨੇ ਵੀ ਨਹੀਂ ਪਛਾਣਿਆ। ਲੱਖ ਅਵਤਾਰ ਆਕਾਰ ਕਰ, ਤਿਲ ਵੀ ਚਾਰ ਨਾ ਬਿਸ਼ਨ ਪਛਾਤਾ। ਲੱਖਾਂ ਅਵਤਾਰਾਂ ਦੇ ਆਕਾਰ ਵਿਸ਼ਨੂੰ ਨੇ ਧਾਰਨ ਕੀਤੇ, 10 ਅਵਤਾਰ ਤੇ ਮੰਨੇ ਹੋਏ ਨਾ, ਕਹਿੰਦੇ ਉਹ ਲੱਖਾਂ ਵਾਰੀ ਅਵਤਾਰ ਧਾਰ ਲੈਣ ਤੇ ਧਾਰੇ ਵੀ ਉਹਨਾਂ ਨੇ, ਪਰੰਤੂ ਰੱਬ ਦਾ ਇੱਕ ਤਿਲ ਮਾਤਰ ਵੀ ਉਹਨਾਂ ਨੇ ਵਿਚਾਰ ਨਹੀਂ ਲੱਭਿਆ। ਫਿਰ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਦਾਸ ਨੂੰ ਯਾਦ ਆ ਗਏ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਵਰਤੇ, ਕਹਿੰਦੇ ਇੱਕ ਸ਼ਿਵ ਪਏ ਏਕ ਗਏ ਏਕ ਫਿਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਪਤਾ ਹੀ ਨਹੀਂ ਕਿੰਨੇ ਧਰਤੀ ਦੇ ਉੱਤੇ ਹੋ ਕੇ ਗੁਜ਼ਰ ਗਏ, ਕੋਈ ਵੀ ਰੱਬ ਦਾ ਤਿਲ ਮਾਤਰ ਵੀ ਵਿਚਾਰ ਨਹੀਂ ਲੱਭ ਸਕਿਆ। ਲੱਖ ਲੱਖ ਨੌਤਨ ਨਾਉ ਲੈ, ਲੱਖ ਲੱਖ ਸ਼ੇਖ ਵਿਸ਼ੇਖ ਨਾ ਤਾਤਾ। ਕਹਿਣ ਲੱਗੇ ਕਈ ਲੱਖਾਂ ਸ਼ੇਸ਼ ਨਾਗ। ਜਿਸ ਸ਼ੇਸ਼ ਨਾਗ ਦੇ ਬਾਰੇ ਚ ਮੰਨਿਆ ਜਾਂਦਾ ਕਿ ਉਹਦੇ ਹਜ਼ਾਰ ਫੰਨ ਆ, ਹਜ਼ਾਰ ਮੂੰਹ ਆ ਸ਼ੇਸ਼ ਨਾਗ ਦੇ, ਇੱਕ ਇੱਕ ਫੰਨ ਦੇ ਨਾਲ ਉਹ ਪਰਮਾਤਮਾ ਨੂੰ ਨਵੇਂ ਤੋਂ ਨਵਾਂ ਨਾਂ ਲੈ ਕੇ ਪੁਕਾਰਦਾ ਹੈ। ਤੇ ਸਾਧ ਸੰਗਤ ਫਿਰ ਹਜ਼ਾਰਾਂ ਨਾਵਾਂ ਨਾਲ ਰੱਬ ਦਾ ਨਾਂ ਲੈਂਦਾ, ਵਡਿਆਈ ਕਰਦਾ ਉਹਦੀ। ਪਰ ਕਹਿੰਦੇ ਲੱਖਾਂ ਹੀ ਐਸੇ ਸ਼ੇਸ਼ ਨਾਗ ਧਰਤੀ ਦੇ ਉੱਤੇ ਪੈਦਾ ਹੋਏ ਹੋਣ ਤੇ ਲੱਖਾਂ ਹੀ ਨਵੇਂ ਤੋਂ ਨਵੇਂ ਰੋਜ਼ ਨਾਂ ਲੈ ਕੇ ਪਰਮਾਤਮਾ ਨੂੰ ਪੁਕਾਰਦੇ ਹੋਣ, ਪਰ ਪਰਮੇਸ਼ਰ ਦਾ ਤੱਤ ਸਾਰ ਉਹਨਾਂ ਲੋਕਾਂ ਨੇ ਵੀ ਨਹੀਂ ਲਿਆ, ਉਹਨਾਂ ਲੋਕਾਂ ਨੇ ਵੀ ਨਹੀਂ ਪਾਇਆ। ਉਸ ਪ੍ਰਭੂ ਪਰਮਾਤਮਾ ਦਾ ਭੇਦ ਨਹੀਂ ਕਰ ਸਕੇ, ਉਸ ਪਰਮਾਤਮਾ ਦਾ ਵਰਣਨ। ਤੋ ਸਾਧ ਸੰਗਤ, ਤਿਰ ਜੀਵਨ ਬਹੁ ਹੰਢਣੇ, ਦਰਸ਼ਨ ਪੰਥ ਨਾ ਸ਼ਬਦ ਸੰਜਾਤਾ। ਬੜੇ ਬੜੇ ਚਿਰਨਜੀਵੀ ਮਾਰਕੰਡੇ ਰਿਸ਼ੀ ਵਰਗੇ ਲੱਖਾਂ ਸਾਲ ਜੀਣ ਵਾਲੇ, ਬੜੀ ਲੰਬੀ ਆਯੂ ਭੋਗਣ ਵਾਲੇ ਭੋਗੀ ਇਸ ਦੁਨੀਆਂ ਵਿੱਚ ਪੈਦਾ ਹੋਏ। ਖੱਟ ਦਰਸ਼ਨਾਂ ਦੇ ਗਿਆਤਾ, ਛੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਤੇ ਬਾਰਾਂ ਦੇ ਬਾਰਾਂ ਜੋਗੀਆਂ ਦੇ ਪੰਥ ਵੀ ਇਸ ਧਰਤੀ ਤੇ ਆਏ, ਪਰ ਨਿਰੰਕਾਰ ਪਰਮਾਤਮਾ ਦੀ ਪਛਾਣ ਉਹਨਾਂ ਲੋਕਾਂ ਨੇ ਵੀ ਨਹੀਂ ਕੀਤੀ, ਨਹੀਂ ਸਮਝਾਣ ਸਕੇ। ਦਾਤ ਲੁਭਾਇਨ ਵਿਸਾਰਨ ਦਾਤਾ, ਕਿਉਂਕਿ ਦਾਤਾਂ ਨਾਲ ਪਿਆਰ ਬਣਿਆ ਰਿਹਾ, ਦੁਨੀਆਂ ਦੀ ਮਾਇਆ ਤੇ ਦਾਤਾਂ ਵਿੱਚ ਲੁਭਾਏ ਮਨ ਹੋ ਕੇ ਉਹਨਾਂ ਦਾਤੇ ਨੂੰ ਵਿਸਾਰ ਛੱਡਿਆ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਸਾਰੇ ਆਪ ਨਾਲ ਉਹ ਪਾਵਨ ਪਵਿੱਤਰ ਬਚਨ ਚਾਰੇ ਪੰਕਤੀਆਂ ਸਾਂਝੀਆਂ ਕਰਦੇ ਹਨ ਕਿ ਸਾਧ ਸੰਗਤ, ਦਸ਼ਮੇਸ਼ ਪਿਤਾ ਨੇ ਵੀ ਵਰਣਨ ਕੀਤਾ ਇਹ ਦੇਵੀ ਦੇਵਤੇ ਰੱਬ ਨੂੰ ਇੱਕ ਖਿਨ ਮਾਤਰ ਵੀ ਉਹਦਾ ਭੇਤ ਨਹੀਂ ਪਾ ਸਕੇ। ਏਕ ਸ਼ੇਵ ਭਏ ਏਕ ਗਏ, ਏਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਅਰ ਬਿਸ਼ਨ ਕੇਤੇ, ਵੇਦ ਔ ਪੁਰਾਣ ਕੇਤੇ, ਸਿਮਰਤ ਸਮੂਹਨ ਹੈ ਹੋਏ ਹੋਏ ਬਤਾਏ ਹੈ। ਬ੍ਰਹਮਾ ਵਿਸ਼ਨੂੰ ਪੁਰਾਣ ਸਿਮਰਤੀਆਂ ਹੋ ਕੇ ਦੁਨੀਆਂ ਤੋਂ ਚਲੇ ਗਏ, ਖਤਮ ਹੋ ਗਏ। ਮੋਨ ਦੀ ਮਦਾਰ ਕੇਤੇ, ਅਸ਼ਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਬਸ ਪਏ ਹੈ, ਪੀਰ ਔ ਪੈਗੰਬਰ ਕੇਤੇ, ਗਣੀ ਨ ਪਰਤ ਏਤੇ, ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲੇ ਹੈ। ਇਸ ਧਰਤੀ ਤੇ, ਇਸ ਮਿੱਟੀ ਤੇ ਪੈਦਾ ਹੋਏ, ਅਖੀਰ ਸਾਧ ਸੰਗਤ ਇਸ ਮਿੱਟੀ ਦੇ ਵਿੱਚ ਹੀ ਮਿਲ ਗਏ। ਬੜੇ ਬੜੇ ਸੰਸਾਰ ਜਗਤ ਵਿੱਚ ਆਏ, ਰੱਬ ਦਾ ਕੋਈ ਵੀ ਭੇਤ ਨਹੀਂ ਪਾ ਸਕਿਆ। ਕਾਰਨ ਉਹਦਾ ਕੀ ਸੀ? ਦਾਤ ਪਿਆਰੀ ਵਿਸਰਿਆ ਦਾ ਤਾਰਾ, ਦਾਤਾਂ ਨਾਲ ਪਿਆਰ ਬਣਿਆ ਰਿਹਾ, ਦਾਤਾ ਭੁੱਲਿਆ ਰਿਹਾ, ਦਾਤਾ ਵਿਸਰਿਆ ਰਿਹਾ, ਕੇਵਲ ਆਪਣੀ ਪੂਜਾ ਕਰਾਉਣ ਵਿੱਚ ਹੀ ਗਲਤਾਨ ਰਹੇ, ਕੋਈ ਵੀ ਰੱਬ ਦਾ ਭੇਤ ਨਹੀਂ ਪਾ ਸਕਿਆ।